ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी गुर बिलास छेवीं पातशाही ग्रंथ दी कथा नू आप जी श्रवण कर रहे हो इतिहास इथों तक पहुंचा है कि सतगुरु सच्चे पातशाह जी दा एक प्रेमी सिख अकबर बादशाह दे संदेशे नू लै के सतगुरु अमरदास सच्चे पातशाह जी दे चरणा दे विच गोइंदवाल पहुंचा। ग्रंथाकार जी बयान कर रहे सन कि सतगुरु अमरदास सच्चे पातशाह जी गोइंदवाल दे विच एक बौली दा निर्माण करवा रहे सन। सतगुरु जी बौली दे किनारे ते उत्ते बैठ के बौली दी कार सेवा करवा रहे सन। कल इथों तक कथा पहुंची सी, अज इथों अगे मैं प्रारंभ करदा हां। आत प्रसन्न चित बैठ आनंद मानो चढ़ियो दूज को चंद। ग्रंथाकार जी बयान करदे ने कि सतगुरु अमरदास सच्चे पातशाह जी बड़े प्रसन्न चित खुश मन दे नाल उस जगह दे उते आनंद नू तारण करके बैठे सन। कवि जी एक प्रमाण देंदे ने इस तरह लग रहा सी कि जिवें दूज दा चंद्रमा बैठा होवे क्योंकि दूज दे चंद्रमा नू बड़ा शुभ मन्या जांदा। सो सिख आए चरण गुर परा पेट तार मन आनंद परा। उस सिख ने आन के सतगुरु अमरदास सच्चे पातशाह जी दे चरणा दे उते मत्था टेकया ते सतगुरु सच्चे पातशाह जी दे चरणा दे विच उन्ने भेटा भी अर्पण कीती है। सतगुरु जी दा दर्शन करके ओ बहुत ही ज्यादा सिख आनंदित होया। अंतर जामी गुरु उचारा चिर सो आयो हे सिख प्यारा। उस वेले सतगुरु अमरदास सच्चे पातशाह जी ने वचन कीता उस सिख नू कहिंदे ने कि हे प्रेमी सिखा तू बड़े चिर पिछों दर्शन करन दे वास्ते आया है। तब सिख अस बेनती करी हे प्रभ दीना नाथ अकबर पे नौकर रहो पाठी पेट मम हाथ। उस वेले हाथ जोड़ के सतगुरां दे चरणा दे विच उस सिख ने बेनती कीती है कि सच्चे पातशाह जी हे दीना दे उते दया करन वाले कृपालु जी मैं अकबर बादशाह दे कोल नौकरी करदा हां। सच्चे पातशाह जी ओने मेरे हाथ तुहाडे वास्ते भेटा भी भेजी है ते इस तों इलावा ओने तुहाडे चरणा दे विच एक अर्ज करन दे वास्ते मैनू भेजे। अकबर अस बिनती करी, हे प्रभ करो सहाय, तुम चरणन को ध्यान है, मम गढ़ फते कराए। हाथ जोड़ के सिख अकबर बादशाह दे वल्लों सतगुरु जी दे चरणा दे विच बेनती करदा है, कहिंदा सच्चे पातशाह जी उन्ने इस तरह तुहाडे चरणा दे विच बेनती कीती है कि सतगुरु सच्चे पातशाह जी मेरी सहायता करन, मैं चितौड़गढ़ दे किले नूं फतेह करना चाहुंना, मैं सतगुरां दे पवित्र चरणा नूं धारण करके ते इस किले नूं जितना चाहुंना। जैसे गज की करी सहाये, द्रौपदी लाज रखी हरे राय। इस करके सिख कहिंदा है सच्चे पातशाह जी जिस प्रकार दे नाल तुसी हाथी दी सहायता कीती सी तंदुए तों, उसे प्रकार दे नाल तुसी बादशाह दी रक्षा करो, ओदी सहायता करो। बहुत जगह दे उते हाथी ते तंदुए दा प्रमाण दिता जांदा है, गुरबाणी दे विच बड़ा पाठ आउंदा है। कहिंदा कि इस तों इलावा द्रौपदी लाज रखी हर राय, जिस प्रकार दे नाल द्रौपदी दी इज्जत नूं बचाया सी भगवान कृष्ण जी ने, ओदी लाज नूं रखिया सी, इसे प्रकार दे सच्चे पातशाह जी कृपा दी मंग करदा है बादशाह अकबर। महाराज अत होए अधीनी, अस बिनती अकबर ने किनी। सच्चे पातशाह जी इस तरह दी बेनती अकबर ने भेजी है तुहाडे चरणा दे विच, सच्चे पातशाह जी उन्ने बड़ी अधीनगी दे नाल इस तरह दीयां गल्लां मैनूं आखियां सन। तैसे दया करो, तैसे दया दास पर करो, गढ़ चितौड़ जी तो यह ररो। जिस तरह हाथी दी तंदुए तो रखिया कीती, जिस तरह द्रौपदी दी लाज नूं रखिया, उसे प्रकार दे नाल अकबर कहिंदा है कि मेरी भी तुसी रखिया करो, दास दे उते कृपा नूं तारण करो, अपने मुखार बिंद तो अपने सिरी मुख तो ऐसा बचन कर देवो कि अकबर बादशाह चितौड़गढ़ दे किले नूं जित लवे। सिरी मुख पाख्यो बचन रसाल, सुनो सिख तुम पए निहाल। ग्रंथाकार जी लिखदे ने, जदों उस सिख ने इस तरह दीयां बेनतियां कीतियां, सतगुरु अमरदास सच्चे पातशाह जी फिर रसाल बचन करदे ने, कहण दा भाव है कि मिठे बचन करदे ने। सतगुरां ने अपने मुख तों बचन कीता, हे भाई गुरमुख सिखा, तू निहाल हो गया, तू किरतार्थ हो गया। गुर पद को जो हृदय बसावे, जीवन मुक्त सो जग जस पावे। सतगुरु अमरदास सच्चे पातशाह जी बचन करदे ने कि जेड़ा भी गुरु दा प्यारा सिख गुरु दे चरण कमलां नूं अपने हिरदे दे विच वसा के रखदा है, ओ जीवदा ही मुक्त हो जांदा है, जीवन मुक्ति दी प्राप्ति उस नूं हो जांदी है। इस तों इलावा दुनिया दे विच ओ बहुत वड्डे जस दी सोभा दी प्राप्ति करदा है। जेह छिन बावली कड़ टुट जावे, तेह छिन शाह फतेहगढ़ पावे। उस वेले सतगुरु अमरदास सच्चे पातशाह जी कहिंदे ने, भाई सिखा इथे बौली गोइंदवाल दे विच बनवा रहे, थले एक बहुत भारी करड़ा जेड़ा है कड़ ओ आ गया है, ओ कड़ बहुते जतना दे नाल भी टुट नहीं रहा। सतगुरु अमरदास सच्चे पातशाह जी कहिंदे ने कि बौली दा हेठला कड़ जदों टुट जावेगा, उसे वेले जेड़ा बादशाह अकबर है ओ चितौड़गढ़ दे किले नूं भी फतेह कर लवेगा। ए सुन सिख मन हरख तराना, चरण बांध गुर कीन पयाना। जदों इस तरह दे बचन सिख ने सुने ने, ਤੇ ਫਿਰ ਉਹ ਮਨ ਦੇ ਵਿੱਚ ਸਿੱਖ ਬੜਾ ਖੁਸ਼ ਹੋਇਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਵਾਪਸ ਜਾਣ ਦੇ ਵਾਸਤੇ ਤਿਆਰ ਹੋ ਗਿਆ, ਕਿਉਂਕਿ ਸਤਿਗੁਰੂ ਜੀ ਜਿਹੜਾ ਮੁਖ ਤੋਂ ਬਚਨ ਕਰ ਦਿੰਦੇ ਨੇ ਉਹ ਕਦੇ ਬਿਰਥਾ ਨਹੀਂ ਜਾ ਸਕਦਾ, ਐਸਾ ਯਕੀਨ ਸੀ ਉਹਦੇ ਮਨ ਦੇ ਅੰਦਰ। ਇਸ ਕਰਕੇ ਉਹਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਤੇ ਚਿਤੌੜਗੜ੍ਹ ਦਾ ਕਿਲਾ ਫਤਿਹ ਹੋ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਕੜ ਵੀ ਬੜਾ ਮਜ਼ਬੂਤ ਸੀ, ਪਰ ਯਤਨਾਂ ਦੇ ਨਾਲ ਬੌਲੀ ਦੇ ਕੜ ਨੂੰ ਤੋੜਿਆ ਜਾ ਸਕਦਾ ਸੀ। ਚਿਤੌੜਗੜ੍ਹ ਦੇ ਕਿਲੇ ਨੂੰ ਜਿੱਤਣਾ ਬੜੀ ਔਖੀ ਗੱਲ ਸੀ। ਹੁਣ ਸਤਿਗੁਰਾਂ ਨੇ ਕਹਿ ਦਿੱਤਾ ਜਦੋਂ ਕੜ ਟੁੱਟ ਜਾਵੇਗਾ ਉਸੇ ਵੇਲੇ ਚਿਤੌੜ ਦਾ ਕਿਲਾ ਵੀ ਟੁੱਟ ਜਾਵੇਗਾ, ਅਕਬਰ ਬਾਦਸ਼ਾਹ ਉਹਦੇ ਤੇ ਜਿੱਤ ਪਾ ਲਏਗਾ। ਦਾਸ ਸਾਥ ਤਿੰਨ ਕਹਿ ਸਮਝਾਈ, ਰਹੋ ਇਹਾਂ ਸੋ ਸਮਾਂ ਲਿਖਾਈ। ਫਿਰ ਉਸ ਸਿੱਖ ਨੇ ਉਹਨਾਂ ਦਾਸਾਂ ਨੂੰ ਆਖਿਆ ਜਿਹੜੇ ਦਾਸ ਅਕਬਰ ਨੇ ਇਸ ਸਿੱਖ ਦੇ ਨਾਲ ਕੱਲੇ ਸਨ, ਉਹਨਾਂ ਸਾਰਿਆਂ ਨੂੰ ਸਮਝਾ ਕੇ ਸਿੱਖ ਕਹਿੰਦਾ ਕਿ ਤੁਸੀਂ ਇੱਥੇ ਹੀ ਰਹੋ ਤੇ ਤੁਸੀਂ ਉਹ ਸਮਾਂ ਲਿਖਣਾ ਜਦੋਂ ਬੌਡੀ ਦਾ ਕੜ ਟੁੱਟੇਗਾ, ਉਸੇ ਵੇਲੇ ਹੀ ਸਤਿਗੁਰਾਂ ਦੇ ਬਚਨ ਦੇ ਅਨੁਸਾਰ ਕਿਲਾ ਵੀ ਚਿਤੌੜਗੜ੍ਹ ਦਾ ਫਤਿਹ ਹੋ ਜਾਏਗਾ। ਲੈ ਆ ਗਿਆ ਸ੍ਰੀ ਗੁਰੂ ਤੇ ਕੀਨੋ ਸਿੱਖ ਪਿਆਨ, ਚਲਤ ਪੰਥ ਕਛ ਸ਼ਰਮ ਨਹੀਂ ਸ੍ਰੀ ਗੁਰ ਹਿਰਦੈ ਧਿਆਨ। ਗ੍ਰੰਥਾਕਾਰ ਜੀ ਲਿਖਦੇ ਨੇ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਲੈ ਕੇ ਸਿੱਖ ਨੇ ਉਥੋਂ ਚਾਲੇ ਪਾਏ ਨੇ। ਰਸਤੇ ਦੇ ਵਿੱਚ ਲੰਮੇ ਰਸਤੇ ਨੂੰ ਉਸਨੇ ਤੈਅ ਕੀਤਾ, ਪਰ ਕਵੀ ਜੀ ਲਿਖਦੇ ਨੇ ਕਿ ਸ਼ਰਮ ਨਹੀਂ ਹੋਇਆ, ਥਕੇਵਾ ਨਹੀਂ ਹੋਇਆ, ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਧਿਆਨ ਨੂੰ ਉਹਨੇ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ ਸੀ। ਕਿਤਕ ਦਿਵਸ ਮੈਂ ਪਹੁੰਚਿਓ ਅਕਬਰ ਕੇ ਨਿਕਟਾਰ, ਸਭ ਬਿਰਤਾਂਤ ਤਿਸ ਕੋ ਕਹਾ ਜੋ ਪਾਖਿਓ ਕਰਤਾਰ। ਕਵੀ ਜੀ ਲਿਖਦੇ ਨੇ ਕਿ ਕਾਫੀ ਦਿਨਾਂ ਦੇ ਰਸਤੇ ਨੂੰ ਤੈ ਕਰਕੇ ਆਖਰਕਾਰ ਸਿੱਖ ਅਕਬਰ ਦੇ ਕੋਲ ਪਹੁੰਚ ਗਿਆ ਹੈ। ਅਕਬਰ ਨੂੰ ਜਾ ਕੇ ਫਿਰ ਉਸ ਸਿੱਖ ਨੇ ਸਾਰਾ ਬਿਰਤਾਂਤ ਸਾਰਾ ਹਾਲ ਸੁਣਾਇਆ, ਜਿਹੜੇ ਬਚਨ ਪਰਮੇਸ਼ਰ ਦੇ ਅਵਤਾਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੇ ਸਨ। ਜਬੈ ਬਾਵਲੀ ਕੜ ਟੁੱਟੈ ਤਬੈ ਫਤਿਹ ਗੜ ਜਾਨ, ਦਾਸ ਤਹਾਂ ਛੱਡ ਆਇਓ ਸਮਾਂ ਲਿਖੈ ਮਨ ਮਾਨ। ਅਕਬਰ ਬਾਦਸ਼ਾਹ ਨੂੰ ਉਹ ਸਿੱਖ ਕਹਿੰਦਾ ਕਿ ਸਤਿਗੁਰਾਂ ਨੇ ਬਚਨ ਕੀਤਾ ਜਦੋਂ ਸਾਡੀ ਬੌਲੀ ਦਾ ਕੜ ਟੁੱਟ ਜਾਵੇਗਾ ਉਸੇ ਵੇਲੇ ਚਿਤੌੜ ਦਾ ਕਿਲਾ ਵੀ ਟੁੱਟ ਜਾਵੇਗਾ, ਇਸ ਕਰਕੇ ਤੂੰ ਸਮਝ ਲੈ ਕਿ ਜਦੋਂ ਬੌਲੀ ਦਾ ਕੜ ਟੁੱਟਾ ਤੇਰਾ ਕਿਲਾ ਇਹ ਜਿਹੜਾ ਇਹ ਜਿੱਤਿਆ ਜਾਵੇਗਾ, ਤੂੰ ਜਿੱਤ ਦੀ ਪ੍ਰਾਪਤੀ ਕਰ ਲਵੇਗਾ। ਤੇਰੇ ਦਾਸਾਂ ਨੂੰ ਜਿਹੜੇ ਤੂੰ ਮੇਰੇ ਨਾਲ ਕੱਲੇ ਸੀ ਮੈਂ ਉੱਥੇ ਹੀ ਛੱਡ ਕੇ ਆਇਆ ਹਾਂ, ਉਹ ਜਿਹੜੇ ਦਾਸ ਨੇ ਸਮਾਂ ਲਿਖਣਗੇ ਕਿ ਜਦੋਂ ਕੜ ਟੁੱਟੇਗਾ ਬੌਲੀ ਦਾ। ਸ਼ਾਹ ਮਨ ਮਾਹ ਅਤ ਹਰਖ ਹੋਇਓ ਤਾਂ ਸੋਗ ਸੰਤਾਪ ਤੇ ਸਗਲ ਪਾਗੇ। ਗ੍ਰੰਥਾਕਾਰ ਜੀ ਲਿਖਦੇ ਨੇ ਜਦੋਂ ਸਿੱਖ ਦੇ ਐਸੇ ਬਚਨਾਂ ਨੂੰ ਸੁਣਿਆ ਤੇ ਬਾਦਸ਼ਾਹ ਅਕਬਰ ਬਹੁਤ ਜ਼ਿਆਦਾ ਮਨ ਦੇ ਅੰਦਰ ਖੁਸ਼ ਹੋਇਆ, ਉਹਦੇ ਜਿੰਨੇ ਵੀ ਦੁੱਖ ਤੇ ਸੰਤਾਪ ਸੀ ਉਹ ਸਾਰੇ ਦੇ ਸਾਰੇ ਦੌੜ ਗਏ। ਹੋਏ ਅਧੀਨ ਤਬ ਡਾਰ ਗੁਰ ਅੰਚਨਾ, ਕੀਨ ਤਬ ਬੰਦਨਾ ਪ੍ਰੇਮ ਪਾਗੇ। ਉਸੇ ਵੇਲੇ ਬੜੀ ਅਧੀਨਗੀ ਨੂੰ ਧਾਰਨ ਕਰਕੇ ਨਿਮਰਤਾ ਦੇ ਨਾਲ ਬਾਦਸ਼ਾਹ ਅਕਬਰ ਨੇ ਆਪਣੇ ਗਲ ਦੇ ਵਿੱਚ ਪੱਲਾ ਪਾਇਆ, ਹੱਥ ਜੋੜੇ ਤੇ ਪ੍ਰੇਮ ਦੇ ਵਿੱਚ ਭਿੱਜ ਕੇ ਉਹਨੇ ਉਸੇ ਜਗ੍ਹਾ ਦੇ ਉੱਤੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕਰਕੇ ਨਮਸਕਾਰ ਕੀਤੀ। आठ ही जाम गोर ध्यान हिरदे रहत होए सब दान तब जोद लागे। हुण कवि जी लिखदे ने के अठे पहर सतगुरु सचे पातशाह जी दे ध्यान नूं अपने हिरदे दे विच बादशाह अकबर धारण करके रखदा है। दूजी तरफ सावधानता दे नाल होशियारी दे नाल लगातार उस किले नूं जितण दे वास्ते जंग कर रहा है। जाम दिन रहे तब लगे जोद करन को रहे सावधान सब रहन जागे। कवि जी लिखदे ने काफी सारे दिन इसे प्रकार दे नाल बतीत हो गए। एक दिन पहर रहिंदा सी उस वेले युद्ध करना जोर दे नाल इन्हां ने शुरू कीता। कवि जी लिखदे ने ओ सारी रात भी युद्ध करदियां ही बतीत कर दित्ती। सारी निस लड़ते रहे पायो जब पर काश मिट अंधेर चांदन पायो हुओ मरीच निवास। ग्रंथाकार जी लिखदे ने सारी रात लगातार युद्ध नु सावधानता दे नाल करदे रहे। कवि जी लिखदे ने अगला सवेरा हो गया हनेरा सारा मिट गया। कवि जी लिखदे ने के सूरी दियां जड़ियां किरणा सी ओ चमकारे मारन लगे। जब जाम दिन आयो अकबर हला कीन छिनक वार लागी नहीं गाड़ च तौड़ जतलीन। अगला दिन जदों एक पहर चढ़ के आ गया उस वेले एक अकबर ने जोरदार हल्ला किले दे उत्ते कीता। कवि जी लिखदे ने पलक जिन्नी भी देर फिर ना लगी अचानक चित्तौड़गढ़ दा किला इसने जित लिया ओदे उत्ते फतेह दी प्राप्ति कर ली। तब अकबर मन हरखत पायो बार बार बंधन गुर कयो। जदों किले दे उत्ते जित दे अकबर ने प्राप्ति कीती मन दे विच बहुत ज्यादा खुश होया। उन्ने जानिया कि सतगुरु सच्चे पातशाह जी दी कृपा दे नाल मेरी जित होई है। फिर बार बार सतगुरां दे चरणां नूं हिरदे दे विच याद करके ते नमस्कारां करदा है मत्थे टेकदा है। जेह छिन बावली काकड़ टूटा सोचन लिख लै दास यहूटा। सतगुरु अमरदास सच्चे पातशाह जी दा कीता होया बचन सच्चा साबित होया सी। जेड़े वेले बौली दा गोइंदवाल दे विच कड़ टुट्टिया सी उसे वेले दूजे तरफ ए जड़ा किला है ए जित्या गया सी। सोचन लिख लै दास अहूटा जेड़े बादशाह दे दास गोइंदवाल दे विच इस रीति नूं वेखण दे वास्ते ठहरे होए सन उन्हां ने फिर ओ समां लिख लिया कि जेड़े वेले बौली दा कड़ टुटा फिर ओ लिख के वापस आए। कितक दिवस मैं दास सो आए कागद लिखियो सो समां दिखाए। थोड़े दिनां तों बाद गोइंदवाल तों ओ दास फिर अकबर बादशाह दे कोल पहुंचे ने। ओ जड़ा कागज सी जिदे उते बौली दे कड़ टुटन दा समां लिखिया होया सी ओ सारियां नूं आण के दिखा दिता। वाकया उही समां सी किले दी जित दा जेड़े वेले बौली दा कड़ टुटा सी। समझे कछन हरखत पयो अकबर शाह दान बो दयो। अकबर बादशाह ने भी उस कागज नु वेख्या ओही छिन सी ओही पल सी ओही कड़ी सी ओही समा सी जेड़े वेले किला जित्या गया सी ते कागज दे उते किले जित्तन दा समा नहीं सी ओ बौली दे कड़ टुटन दा समा सी। मिलाप इस तरह कर गया ते कवि जी लिखदे ने फिर अकबर बादशाह ने खुशी दे विच आण के बहुत सारा दान दिता। ते सिख बड़ मन सब कीनो गुरु और तब प्याना कीनो। इस तो अलावा ओ सिख जिन्ने बादशाह दे वलों सतगुरु जी दे चरणा दे विच अर्ज बेनती कीती सी ओदा जेड़ा मनसब सी ओदा जेड़ा औहदा सी ओदा जेड़ा रुतबा सी बादशाह ने वड्डा कर दिता, जिन्हों अंग्रेजी दे विच कहिंदे ने रैंक, ओदा रैंक वड्डा कर दिता, पाव के वड्डा ओनू अफसर बना दिता। गुरु योर तब प्याना कीनो, फिर सतगुरु अमरदास सच्चे पातशाह जी दा दर्शन करन दे वास्ते बादशाह तुर पिया। बहुत पेट ले गोर निकटायो, चरण कमल पर हाथ छुहायो। बहुत ही सारी पेटा नू लै के बादशाह अकबर सतगुरु अमरदास सच्चे पातशाह जी दा दर्शन करन दे वास्ते गोइंदवाल पहुंचया। सतगुरु अमरदास सच्चे पातशाह जी दे चरणा कमलां दे नाल अपने हाथ छुआ के बादशाह ने मत्था टेकया। सिर गोरे आगे पेटा तरी, अंचर डार बेनती करी। सतगुरु अमरदास सच्चे पातशाह जी दे चरणा दे विच अपनी ल्यांदी हुई पेटा अर्पण कीती, गल दे विच पल्ला पा के ते फिर सतगुरु जी दे चरणा दे विच बादशाह बेनती करन लगा। हे सतगुर मोको सिख की जय, कृपा तार चरणामृत दीजै। हाथ जोड़ के अकबर बादशाह ने आख्या के ग्रीवन वाज, हे सतगुरु सच्चे पातशाह जी, मेरे ते कृपा नू तारण करो, मैनू अपना सिख कर लो, मैनू अपना सेवक बना लो। कृपा करके सच्चे पातशाह जी अपना जेड़ा चरणा अमृत है ओ मैनू दे दियो, क्योंकि पुरातन समय दे विच सतगुरु गोविंद सिंह जी दे खालसा पंथ साजन तो पहला गुरु घर दे विच ऐसी मर्यादा सी, जिन्नू भी सिख सेवक बनाउणा हुंदा सी सतगुरु मौके दे ओनू अपना चरण धो के ओ पानी दे देंदे सन, ओ छक लैंदा सी ते सतगुरां दा सेवक बन जांदा सी, सिख बन जांदा सी। ओनू आख्या जांदा सी चरणा अमृत, भाव के चरणा दा अमृत। हुण बादशाह कहिंदा है कि अपना चरणा अमृत दे के मैनू अपना सेवक बना लो। अकबर की बेनती सुनी, सतगुर पए कृपाल, ताको तब ही सिख कियो सतगुर दीन दयाल। ग्रंथाकार जी बयान करदे ने अकबर दी बेनती नू सतगुरु सच्चे पातशाह जी ने सुनिया ते सतगुरु जी ओदे ते मेहरबान हो गए, ओदे ते कृपालू हो गए। उसे वेले सतगुरां ने अपना चरणा अमृत छका के ते बादशाह अकबर नू अपना सिख बना लिया। दीन दयाल सतगुरु ने इस तरह कीता। अकबर तब बेनती करी, राज देश काले हो, तुमरे देश सब हमें गुर कृपाल कयो ए। इस तो बाद हाथ जोड़ के अकबर बादशाह कहिंदा कि सच्चे पातशाह जी, इस इलाके दा जड़ा राज है ओ मैं तुहानू देना चाहना, कृपा करके इस इलाके दे राज नू तुसी प्रवान कर लो। अगो सतगुरु अमरदास सच्चे पातशाह जी कहिंदे ने तुमरे देश सब हमें, तेरा केड़ा राज है। सतगुरु अमरदास सच्चे पातशाह जी कहिंदे ने तू इस इलाके दी की गल करना है। सतगुरा ने साडे ते सच्चे पातशाह जी कहिंदे ने इन्नी कृपा कीती है, पूरी सृष्टि दा राज मेरे कोल। पुन कह मो पर करुणा की जय, कछु गांव लंगर को लिज। सतगुरा ने जड़ा बचन कीता ओदा जवाब बादशाह अकबर दे कोल नहीं सी, ਉਹ ਚੁੱਪ ਕਰ ਗਿਆ। ਥੋੜੀ ਦੇਰ ਤੋਂ ਬਾਅਦ ਉਹਨੇ ਫੇਰ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਜੀ, ਮੇਰੇ ਤੇ ਕਰਣਾ ਨੂੰ ਧਾਰਨ ਕਰੋ, ਮੇਰੇ ਤੇ ਦਇਆ ਨੂੰ ਧਾਰਨ ਕਰੋ। ਸੱਚੇ ਪਾਤਸ਼ਾਹ ਜੀ, ਤੁਹਾਡਾ ਜਿਹੜਾ ਲੰਗਰ ਹੈ, ਉਸ ਲੰਗਰ ਦੇ ਵਾਸਤੇ ਤੁਸੀਂ ਕੁਛ ਪਿੰਡਾਂ ਦੀ ਜਗੀਰ ਮੇਰੇ ਤੋਂ ਲੈ ਲਵੋ। ਅਮਰਦਾਸ ਗੁਰ ਅਸ ਫੁਰਮਾਇਓ, ਤੁਮੈ ਗਾਂਵ ਪਰ ਲੰਗਰ ਆਇਓ। ਜਦੋਂ ਇਸ ਤਰ੍ਹਾਂ ਲੰਗਰ ਦੀ ਗੱਲ ਕੀਤੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫੇਰ ਫੁਰਮਾਨ ਕੀਤਾ, ਫੇਰ ਬਚਨ ਕੀਤਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਦਸ਼ਾਹ, ਤੇਰੀਆਂ ਦਿੱਤੀਆਂ ਹੋਈਆਂ ਜਗੀਰਾਂ ਦੇ ਉੱਤੇ ਗੁਰੂ ਕਾ ਲੰਗਰ ਨਹੀਂ ਚੱਲਦਾ। ਗੁਰ ਨਾਨਕ ਸਦ ਲੰਗਰ ਤੋਰੈ, ਤਵੇ ਸ਼ਾਹ ਪੁਨ ਬਿਨਤ ਉਚਰੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਸੇ ਬਾਦਸ਼ਾਹ ਦੀਆਂ ਦਿੱਤੀਆਂ ਹੋਈਆਂ ਜਗੀਰਾਂ ਦੇ ਨਾਲ ਗੁਰੂ ਕਾ ਲੰਗਰ ਨਹੀਂ ਚੱਲਦਾ। ਸਤਿਗੁਰੂ ਜੀ ਕਹਿੰਦੇ ਨੇ, ਗੁਰ ਨਾਨਕ ਸਦ ਲੰਗਰ ਤੁਰੈ, ਇਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਿਹੜਾ ਲੰਗਰ ਹੈ ਉਹ ਚੱਲਦਾ ਹੈ। ਫੇਰ ਜਦੋਂ ਇਸ ਤਰ੍ਹਾਂ ਬਚਨ ਕੀਤਾ, ਉਸ ਤੋਂ ਬਾਅਦ ਫੇਰ ਹੱਥ ਜੋੜ ਕੇ ਇਸ ਤਰ੍ਹਾਂ ਉਚਾਰਿਆ, ਇਸ ਤਰ੍ਹਾਂ ਆਖਿਆ ਬਾਦਸ਼ਾਹ ਅਕਬਰ ਨੇ, ਕਛੂ ਗਾਮ ਬੀਬੀ ਕੋ ਦੇਵੋ, ਸੋ ਨਹਿ ਵਰਜੋ ਮਮ ਸੁਖ ਲੇਵੋ। ਇਸ ਤੋਂ ਬਾਅਦ ਬਾਦਸ਼ਾਹ ਅਕਬਰ ਕਹਿੰਦਾ ਕਿ ਜੇਕਰ ਤੁਹਾਡੀ ਆਗਿਆ ਹੋਵੇ ਤੇ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੀ ਬੀਬੀ ਨੂੰ ਕਹਿਣ ਦਾ ਭਾਵ ਹੈ ਕਿ ਤੁਹਾਡੀ ਬੇਟੀ ਨੂੰ ਜਿਹੜੀ ਪਿੰਡਾਂ ਦੀ ਜਗੀਰ ਹੈ ਉਹ ਦੇਣੀ ਚਾਹੁੰਦਾ। ਸੱਚੇ ਪਾਤਸ਼ਾਹ ਹੁਣ ਮੇਰੀ ਅਰਜ ਨੂੰ ਪ੍ਰਵਾਨ ਕਰ ਲਵੋ, ਹੁਣ ਨਾ ਨਾ ਆਖਿਓ। ਸ੍ਰੀ ਮੁਖ ਸੋ ਗੁਰ ਕੀਨ ਉਚਾਰਾ, ਰਾਮਦਾਸ ਮਾਲਕ ਨਿਰ ਤਾਰਾ। ਜਦੋਂ ਬਾਦਸ਼ਾਹ ਨੇ ਐਸਾ ਆਖਿਆ ਕਿ ਬੀਬੀ ਭਾਨੀ ਦੇ ਨਾਂ ਮੈਂ ਜਗੀਰ ਲਵਾ ਦੇਣਾ ਹਾਂ, ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਬੀਬੀ ਦਾ ਮਾਲਕ ਵੀ ਰਾਮਦਾਸ ਹੈ, ਉਹ ਇਹਦਾ ਪਤੀ ਹੈ। ਤਿੰਨ ਕੋ ਦੇਹੋ ਸ਼ਾਹ ਤਬ ਕੀਨੇ, ਚੌਰਾਸੀ ਗਾਮ ਗੁਰੂ ਕੋ ਦੀਨੇ। ਉਸ ਤੋਂ ਬਾਅਦ ਫੇਰ ਬਾਦਸ਼ਾਹ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪਿੰਡਾਂ ਦੀ ਜਗੀਰ ਦਿੱਤੀ। ਕਵੀ ਜੀ ਬਿਆਨ ਕਰਦੇ ਨੇ ਕਿ 84 ਪਿੰਡ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਬਾਦਸ਼ਾਹ ਨੇ ਅਰਪਣ ਕੀਤੇ ਸਨ। ਰਾਮਦਾਸ ਗੁਰ ਗਾਂਵ ਸੋ ਪਾਏ, ਇਛ ਸ਼ਾਹ ਕੀ ਪੂਰ ਕਰਾਏ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪਿੰਡਾਂ ਦੀ ਪ੍ਰਾਪਤੀ ਕੀਤੀ, ਇਸ ਤਰ੍ਹਾਂ ਪਿੰਡਾਂ ਦੀ ਜਗੀਰ ਨੂੰ ਪ੍ਰਵਾਨ ਕਰਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਬਾਦਸ਼ਾਹ ਦੀ ਇੱਛਾ ਨੂੰ, ਲਾਲਸਾ ਨੂੰ ਪੂਰਿਆ ਕੀਤਾ ਸੀ। ਮਦ ਗਾਮ ਗੁੜ ਗੁਰ ਬੀੜ ਰਖਾਇਓ, ਗਾਮ ਬੀੜ ਬੁੱਢੇ ਸੋ ਪਾਇਓ। ਕਵੀ ਜੀ ਲਿਖਦੇ ਨੇ ਕਿ ਪਿੰਡਾਂ ਦੇ ਮੱਧ ਦੇ ਵਿੱਚ, ਵਿਚਕਾਰ ਦੇ ਵਿੱਚ ਇੱਕ ਬਹੁਤ ਵੱਡੀ ਬੀੜ ਨੂੰ ਰੱਖਿਆ ਗਿਆ, ਇੱਕ ਬਹੁਤ ਵੱਡਾ ਜੰਗਲ ਚੱਲ ਜਿਹਦੇ ਵਿੱਚ ਪਸ਼ੂ ਆਦਿਕਾਂ ਨੂੰ ਚਾਰਿਆ ਜਾਂਦਾ, ਉਹਨੂੰ ਬੀੜ ਆਖਿਆ ਜਾਂਦਾ। ਪਿੰਡਾਂ ਦੇ ਵਿਚਕਾਰ ਇੱਕ ਵੱਡੀ ਸਾਰੀ ਬੀੜ ਨੂੰ ਰੱਖਿਆ ਗਿਆ। ਗਾਮ ਬੀੜ ਬੁੱਢੇ ਸੰਪਾਇਓ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਸਾਰਿਆਂ ਪਿੰਡਾਂ ਦੀ ਜਗੀਰ ਸਮੇਤ ਬੀੜ ਦੇ ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤੀ।
ਸਾਹਿਬ ਬੁੱਢਾ ਜੀ ਕਰੈ ਸਭੀ ਗਾਮ ਕੋ ਰਾਜ, ਬੀੜ ਮਾਹ ਨਿਸ ਦਿਨ ਰਹਿ ਕਰ ਕਾਈ ਕਾ ਸਾਜ।
ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਸਾਰਿਆਂ ਪਿੰਡਾਂ ਦੇ ਰਾਜ ਨੂੰ ਕਰਨ ਲੱਗੇ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬੀੜ ਦੇ ਵਿੱਚ ਰਾਤ ਦਿਨ ਉਹ ਰਿਹਾ ਕਰਦੇ ਸਨ, ਪਰ ਇੱਕ ਘਾਈ ਦਾ ਰੂਪ ਧਾਰਨ ਕਰਕੇ ਸੇਵਾ ਦੇ ਰੂਪ ਦੇ ਵਿੱਚ ਉਹ ਬੀੜ ਦੇ ਵਿੱਚ ਰਿਹਾ ਕਰਦੇ ਸਨ।
ਸਾਹਿਬ ਬੁੱਢਾ ਰਾਜ ਕਰ भरत राम लग जैस भगत सिंह बंदन करी सुने बचन सब ऐस।
आख्या प्रमाण दे के मनी सिंह ने, क्योंकि मनी सिंह जी साखी सुना रहे ने भगत सिंह नु, केंद्र ने के बुढ़ा साहब जी राज ते करदे सन, पर इस तरह राज करदे सन जिस तरह दा राज कीता सी भगवान राम जी दे बनवास जान तो बाद भरत ने। इतिहास तो तुसी चंगी प्रकार दे नाल वाकबो के किस प्रकार दे नाल राज कीता भरत ने जदों भगवान जी बनवास दे वेसन, खड़ावा भगवान दिया रख के ते सारा कुछ सतगुरु सदा सारा कुछ भगवान राम चंद्र जी दा समझ के उन्हें राज कीता। इसे प्रकार दे नाल उन्हां पिंडां दी जगीर दा बाबा बुढ़ा जी ने राज ते कीता, पर इस तरह कीता कि सारा कुछ ये सतगुरु दा है, मेरा कुछ नहीं है। एक दास बन के बीड़ दे विच ओ गौआं मझां जिहड़ियां उत्थे रखियां सन उन्हां दी सेवा करदे सन, कस्यारे दे रूप नूं धारण करके ओ रहिंदे सन। भगत सिंह बंदन करी सुने बचन सब ऐस। जदों इस तरह भगत सिंह ने बचन सुने ने ते फिर उन्हें नमस्कार कीती, मत्था टेकिया, क्योंकि उन्हें शंका पैदा कीती सी कि जेकर तुरकां दा राज सी ते फिर गुरु दे कोल भीड़ कित्थों आ गई, इन्नी ज्यादा जगीर किवें आ गई।
मनी सिंह पुण कीन उचारा आगे सुनो कथा गुर प्यारा।
मनी सिंह ने फिर अगो उचारण कीता, केंद्र ने के हुण तू प्यारिया गुरु दी अगली कथा सुन, क्योंकि माता गंगा जी दा प्रसंग चल रहा सी। केंद्र के हुण मैं तेनू अगला जेड़ा प्रसंग है ओ सुनाउंदा हां, तू ध्यान दे नाल सुन।
गोरे अर्जन बच मान सिधारी मात गंग इच्छा सुत तारी।
भाई मनी सिंह जी कहिंदे ने कि सतगुरु अर्जन देव सच्चे पातशाह जी दे बचन नूं प्रवान करके फिर माता गंगा जी ने पुत्र दी इच्छा नूं धारण कीता ते फिर भीड़ दे विच बाबा बुढ़ा जी दे दर्शना दे वास्ते ओ तैयार हो गए।
दासी दास संग बहुली ने रथ है साज पियाना कीने।
माता गंगा जी ने बहुतियां सारियां दासियां नू, बहुते सारे दासां नू अपने नाल लिया है, रथ दी सवारी कीती ते बहुत सारे जेड़े होर घोड़े सी उन्हां नू भी नाल ले जाना चाहिया।
खीर खांड प्रसाद कराए बहुत सुकावर संग चलाए।
खीर नू तैयार कीता, खंड प्रसाद तैयार कीता, होर भी बड़े सारे पकवान तैयार कीते, उन्हां सारिया पकवाना नू वेंगियां दे विच धर के ते दासां दे मोढ़ियां दे उते ओ वेंगियां चुकवा के माता गंगा जी चल पे।
नगर नारियन गण संग ताई पुत्र बचन गुर केर सुनाई।
ग्रंथाकार जी लिखदे ने इस तो अलावा पिंड दियां होर भी अणगिणत जेड़ियां औरतां सन ओ भी माता गंगा जी दे नाल जा रहियां ने, क्योंकि पुत्र बचन गुर केर सुनाई। माता गंगा जी ने सारियां औरतां नूं सुना दिता सी कि सतगुरु अर्जन देव सच्चे पातशाह जी ने बचन कीता है कि बाबा बुढ़ा जी दे कोलों पुत्र मिलेगा, इस करके जिन्ना होर भी औरतां दे घर दे विच बच्चा नहीं सी ओ भी माता गंगा जी दे नाल मिलके बाबा बुढ़ा जी दे चरणां दे विच अर्ज करन दे वास्ते नाल तुर पईआं सन।
गड्डी छकड़े चले आ पारा उड़ी तूण कछ दृष्ट ना टारा।
छोटे गड्डे ते वड्डे जेड़े गड्डे ने ओ बहुत सारे कतार दे विच चल पे ने, उड़ी तूण कछ
ਨਹੀਂ ਦ੍ਰਿਸ਼ਟਾਰਾ। ਗ੍ਰੰਥਾਕਾਰ ਜੀ ਲਿਖਦੇ ਨੇ, ਘੋੜਿਆਂ ਦੇ ਬਲਦਾਂ ਦੇ ਪੈਰਾਂ ਦੇ ਨਾਲ ਇੰਨੀ ਜ਼ਿਆਦਾ ਧੂੜ ਮਿੱਟੀ ਆਕਾਸ਼ ਦੇ ਵਿੱਚ ਉੱਡ ਰਹੀ ਹੈ ਕਿ ਕੁਝ ਦਿਖਾਈ ਨਹੀਂ ਦਿੰਦਾ। ਘੁੰਗਰੂਆਂ ਰਥ ਸ਼ਬਦ ਸੁਣਾਏ, ਬੁੱਢਾ ਸਾਹਿਬ ਐਸ ਅਲਾਏ। ਜਿਹੜੇ ਘੋੜੇ ਰੱਥ ਦੇ ਨਾਲ ਜੋਏ ਗਏ ਸਨ, ਉਹਨਾਂ ਦੇ ਗਲਾਂ ਦੇ ਵਿੱਚ ਘੁੰਗਰੂ ਪਾਏ ਹੋਏ ਸਨ, ਉਹਨਾਂ ਘੁੰਗਰੂਆਂ ਦੀ ਜਿਹੜੀ ਆਵਾਜ਼ ਹੈ ਉਹ ਵੀ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ। ਬਾਬਾ ਬੁੱਢਾ ਐਸ ਅਲਾਏ। ਇਸ ਸਾਰੀ ਕਾਰਵਾਈ ਨੂੰ ਦੇਖ ਕੇ ਫਿਰ ਸਹਿ ਸੁਭਾਹੀ ਬਾਬਾ ਬੁੱਢਾ ਜੀ ਨੇ ਇਸ ਪ੍ਰਕਾਰ ਦੇ ਨਾਲ ਬਚਨ ਕੀਤਾ।
ਰਾਮਦਾਸਪੁਰ ਭਾਜਣ ਕੇ ਨ ਪਾਈ, ਸਭੇ ਲੋਕ ਕਿਹੇ ਔਰ ਸਿਧਾਈ।
ਬਾਬਾ ਬੁੱਢਾ ਜੀ ਕਹਿੰਦੇ ਨੇ, ਜਿਹੜੇ ਉਹਨਾਂ ਦੇ ਲਾਗੇ ਸੇਵਕ ਦਾਸ ਬੈਠੇ ਹੋਏ ਸਨ, ਬਾਬਾ ਜੀ ਕਹਿੰਦੇ ਨੇ ਕਿ ਰਾਮਦਾਸਪੁਰੇ ਦੇ ਵਿੱਚ ਭਾਜੜ ਕਿੰਨੇ ਪਾ ਦਿੱਤੀ। ਕਹਿੰਦੇ ਨੇ ਬਾਬਾ ਬੁੱਢਾ ਜੀ ਕਿ ਸਾਰੇ ਇਹ ਲਾਰ ਬਣਾ ਕੇ ਕਿਹੜੇ ਪਾਸੇ ਜਾ ਰਹੇ ਨੇ, ਗੁਰੂ ਕਿਆਂ ਨੂੰ ਕਿੱਥੋਂ ਦੀਆਂ ਭਾਜਣਾ ਪੈ ਗਈਆਂ ਨੇ। ਇਸ ਪ੍ਰਕਾਰ ਦੇ ਨਾਲ ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤਾ। ਸੋ ਇਸ ਤੋਂ ਬਾਅਦ ਕੀ ਵਾਪਰਿਆ ਮੈਂ ਅੱਗੇ ਬਿਆਨ ਕਰਾਂਗਾ। ਕਿਸ ਪ੍ਰਕਾਰ ਦੇ ਨਾਲ ਕਰਮੋ ਦਾ ਤੇ ਪ੍ਰਿਥੀ ਚੰਦ ਦਾ ਵਾਰਤਾਲਾਪ ਹੋਇਆ ਸੀ, ਪਹਿਲਾਂ ਮੈਂ ਉਸ ਦਾ ਬਿਆਨ ਕਰਾਂਗਾ।
ਕਹਿੰਦੀ ਕਰਮੋ ਪਤੀ ਦੇ ਤਾਈ ਬੋਲ ਕੇ, ਗੱਲਾਂ ਕਰਨ ਲੱਗੀ ਏ ਦਿਲ ਖੋਲ ਕੇ, ਨਾਲੇ ਅੱਖੀਆਂ ਵੇਖਾਵੇ ਹੰਝੂ ਡੋਲ ਕੇ, ਕਦੀ ਆਇਆ ਜੇ ਖਿਆਲ ਮੇਰਾ ਵੀ ਨਿਮਾਣੀ ਦਾ, ਮੇਰੇ ਹਿਰਦੇ ਚ ਸਲ ਵਸਦੀ ਦਰਾਣੀ ਦਾ। ਕਾਨੂੰ ਕਰਮੋ ਵਗਾਵੇ ਅੱਖੋਂ ਨੀਰ ਨੀ, ਸੋਹਣੀ ਗੱਲ ਮੇਰੀ ਤਰ ਕੇ ਤੂੰ ਤੀਰ ਨੀ, ਤੇਰੇ ਪੁੱਤਰ ਨੇ ਬਣ ਜਾਣਾ ਪੀਰ ਨੀ, ਰੱਖੀ ਯਾਦ ਮੇਰਾ ਇੱਕੋ ਨੁਕਤਾ ਗਿਆਨ ਦਾ, ਸਾਰਾ ਧਨ ਮਾਲ ਹੈ ਤੇਰੇ ਮਿਹਰਬਾਨ ਦਾ। ਅੱਜ ਕੋਠੇ ਉੱਤੇ ਚੜੀ ਸਾਂ ਵਿਹਾਰ ਨੂੰ, ਅੱਜ ਕੋਠੇ ਉੱਤੇ ਚੜੀ ਸਾਂ ਵਿਹਾਰ ਨੂੰ, ਚਾਤੀ ਮਾਰੀ ਮੈਂ ਗੰਗਾ ਦੇ ਕਾਰੋਬਾਰ ਨੂੰ, ਜ਼ਾਰੀ ਬਾਦਲੇ ਦੇ ਲੱਗੇ ਹੋਏ ਅੰਬਾਰ ਨੂੰ, ਜਿਵੇਂ ਸਜਿਆ ਮਹਲ ਕਿਸੇ ਮਹਾਰਾਣੀ ਦਾ, ਮੇਰੇ ਹਿਰਦੇ ਚ ਸਲ ਵਸਦੀ ਦਰਾਣੀ ਦਾ। ਸਾਰਾ ਭੋਲੀਏ ਗਵਾ ਦੇ ਸਾੜਾ ਦਿਲ ਦਾ, ਭਾਗ ਅਸਾਂ ਦਾ ਉਹਨਾਂ ਨੂੰ ਹੈ ਮਿਲਦਾ, ਘਰ ਭਰ ਮੱਜਰਾਂ ਨਾਲ ਇੱਕ ਤਿਲ ਦਾ, ਪਿਆ ਜੋੜਦਾ ਈ ਸੁਖ ਤੇਰੀ ਸੰਤਾਨ ਦਾ, ਸਾਰਾ ਧਨ ਮਾਲ ਹੈ ਤੇਰੇ ਮਿਹਰਬਾਨ ਦਾ। ਗੱਲੀ ਬਾਤੀ ਮੇਰਾ ਦਿਲ ਹੋ ਤਰਾਮ ਦੇ, ਤੁਸੀਂ ਸੇਵਾ ਕਰ ਪਿਤਾ ਨੂੰ ਰਿਝਾਵ ਦੇ, ਬੈਠੇ ਗੱਦੀ ਉੱਤੇ ਚਰਨ ਪੂਜਾਵ ਦੇ, ਮੇਲੇ ਮੱਖਣ ਨਾ ਰੇੜ ਕਾਜੇ ਪਾਈਏ ਪਾਣੀ ਦਾ, ਮੇਰੇ ਹਿਰਦੇ ਚ ਸਲ ਵਸਦੀ ਦਰਾਣੀ ਦਾ। ਸੇਵਾ ਮੈਂ ਵੀ ਕੋਈ ਕੀਤੀ ਆ ਨਾ ਕੱਟਨੀ, ਐ ਅਰਜਨ ਚਲਾਕ ਵਾਂਗ ਨਟਨੀ, ਵਾਲਾਂ ਛਲਾਂ ਨਾਲ ਮੈਨੂੰ ਗਿਆ ਕੱਟਨੀ, ਵਿਚੋਂ ਸਿਪਲਾ ਤੇ ਉਥੋਂ ਮਿੱਠਾ ਹੈ ਜ਼ਬਾਨ ਦਾ, ਸਾਰਾ ਧਨ ਮਾਲ ਹੈ ਤੇਰੇ ਮਿਹਰਬਾਨ ਦਾ। ਪਾਲਾ ਭੇਦ ਜੇ ਸਚਾਈ ਵਾਲਾ ਖੁੱਲਦਾ, ਚੌਰ ਛਤਰ ਤੁਸਾਂ ਦੇ ਸਿਰ ਚੁੱਲਦਾ, ਘਰ ਅਸਾਂ ਦੇ ਪਦਾਰਥ ਵੀ ਰੁੱਲਦਾ, ਪੌਣ ਰੱਬ ਕੋਲ ਬਦਲਾਓ ਵੰਡ ਕਾਣੀ ਦਾ, ਮੇਰੇ ਹਿਰਦੇ ਚ ਸਲ ਵਸਦੀ ਦਰਾਣੀ ਦਾ। ਰੱਬ ਬੇਈਮਾਨੀਆਂ ਨੂੰ ਰੜੇ ਰੱਖਦਾ, ਨੂਰ ਉਹਨਾਂ ਕੋਲ ਹੈ ਨੀ ਕੋਈ ਅੱਖ ਦਾ, ਬੰਦਾ ਪੁੱਤਰ ਬਗੈਰ ਨਹੀਂ ਉਹ ਕੱਖ ਦਾ, ਜਾਣੇ ਤੇਰੇ ਉਹ ਮੇਲਾ ਛੱਡ ਕੇ ਜਹਾਨ ਦਾ, ਸਾਰਾ ਧਨ ਮਾਲ ਹੈ ਤੇਰੇ ਮਿਹਰਬਾਨ ਦਾ। ਰੱਬ ਤੁਸਾਂ ਦੀ ਜ਼ਬਾਨ ਸੱਚੀ ਕਰ ਜਾਏ, ਦਿਲ ਮੇਰਾ ਵੀ ਖੁਸ਼ੀ ਦੇ ਨਾਲ ਭਰ ਜਾਏ, ਗੰਗਾ ਸਹਿਕ ਦੀ ਔਲਾਦ ਤਾਈ ਮਰ ਜਾਏ, ਵੇਖਾਂ ਅੱਖਾਂ ਨਾਲ ਮਾਨ ਟੁੱਟਦਾ ਗੁਮਾਨੀ ਦਾ, ਮੇਰੇ ਹਿਰਦੇ ਚ ਸਲ ਵਸਦੀ ਦਰਾਣੀ ਦਾ। ਪਤੀ ਪਤਨੀ ਵੀ ਉਹ ਤਾਂ ਵਿਚਾਰੀਆਂ, ਦਸੀ ਗੰਗਾ ਨੂੰ ਸੁਣਾਈਆਂ ਆਣ ਸਾਰੀਆਂ, ਸੀਨੇ ਗੰਗਾ ਦੇ ਤੇ ਫਿਰ ਗਈਆਂ ਯਾਰੀਆਂ, ਵਜਾ ਕਾਲਜੇ ਚ ਬੋਲ ਤੀਰ ਜਿਉਂ ਕਮਾਣ ਦਾ, ਸਾਰਾ ਧਨ ਮਾਲ ਹੈ ਤੇਰੇ ਮਿਹਰਬਾਨ ਦਾ, ਸਾਰਾ ਧਨ ਮਾਲ ਹੈ ਤੇਰੇ ਮਿਹਰਬਾਨ ਦਾ।
ਇਸ ਪ੍ਰਕਾਰ ਦੇ ਨਾਲ ਜਦੋਂ ਕਲੇਜੇ ਤੇ ਆਰੀ ਫਿਰੀ ਸੀ ਤੇ ਫਿਰ ਮਾਤਾ ਗੰਗਾ ਜੀ ਮਜਬੂਰ ਹੋ ਗਏ ਸਨ ਵਰਦਾਨ ਲੈਣ ਦੇ ਵਾਸਤੇ। ਫਿਰ ਬੀੜ ਦੇ ਵਿੱਚ ਪਹੁੰਚੇ। ਕਿਵੇਂ ਬੀੜ ਦੇ ਵਿੱਚ ਪਹੁੰਚੇ, ਕਵੀ ਜੀਵਨ ਸਿੰਘ ਜੀ ਉਸ ਦਾ ਵੀ ਬਿਆਨ ਕਰਦੇ। ਪੰਜਵੇਂ ਗੁਰੂ ਦੀ ਬਾਣੀ ਸੁਖਦਾਈਏ, ਸੁਣ ਕੇ ਤੇ ਖੁਸ਼ੀ ਗੰਗਾ ਨੇ ਮਨਾਈਏ। ਪੰਜਵੇਂ ਗੁਰੂ ਦੀ ਬਾਣੀ ਸੁਖਦਾਈਏ, ਸੁਣ ਕੇ ਤੇ ਖੁਸ਼ੀ ਗੰਗਾ ਨੇ ਮਨਾਈਏ। ਸਦਰਾਂ ਚ ਆਏ ਦਿਲੀ ਅਰਮਾਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਖੁਸ਼ੀ ਖੁਸ਼ੀ ਲੱਗੀ, ਖੁਸ਼ੀ ਖੁਸ਼ੀ ਲੱਗੀ ਕਰਨ, ਖੁਸ਼ੀ ਖੁਸ਼ੀ ਲੱਗੀ ਕਰਨ ਤਿਆਰੀਆਂ, ਸ਼ਹਿਰ ਦੀਆਂ ਨਾਰਾਂ ਸਦਵਾਈਆਂ ਸਾਰੀਆਂ, ਸਾਰੇ ਸਾਰੀਆਂ ਸਭਨਾਂ ਨੂੰ ਲੱਗੀ ਆਖ ਕੇ ਸੁਣਾਣਿਆ। ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਆਓ ਜਿੰਨੇ ਸੁੱਤੇ ਪਾਗਾਂ ਨੂੰ ਜਗਾਉਣਾ ਏ, ਆਓ ਜਿੰਨੇ ਗੋਦੀ ਲਾਲਾਂ ਨੂੰ ਖਿਡਾਉਣਾ ਏ। ਹੋਏ ਸਤ ਗੁਰੇ ਅੱਜ ਮਿਹਰਬਾਨਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਚੰਗੇ ਹਲਵਾਈ ਕਰ ਬੁਲਵਾਏ ਕੇ, ਨਾਨਾ ਪ੍ਰਕਾਰ ਭੋਜਨ ਬਣਾਏ ਕੇ। ਕਰੇ ਮਠੇ ਆਈ ਕਈ, ਕਰੇ ਮਠੇ ਆਈ ਕਈ ਪਕਵਾਨਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਜ਼ਰੀਦਾਰ ਸੁੰਦਰ ਪੁਸ਼ਾਕ ਪਾਵਦੀ, ਨਗਾਂ ਜੜੇ ਭੂਸ਼ਣ ਸ਼ਿੰਗਾਰ ਲਾਵਦੀ। ਭੇਟਾ ਵਾਸਤੇ ਲੈ ਕੀਮਤੀ ਸਮਾਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਕਰ ਲੈ ਤਿਆਰ ਨਾਲ ਦਾਸ ਦਾਸੀਆਂ, ਸ਼ਹਿਰ ਦੀਆਂ ਹੋਰ ਸੰਗਤਾਂ ਵੀ ਖਾਸੀਆਂ। ਰੱਥ ਆ ਸਵਾਰ ਹੋ ਕਰੇ ਪਿਆਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਪਿੱਛੇ ਪੈਂਦਾ ਆਉਂਦਾ ਕਾਫਲੇ ਦਾ ਸ਼ੋਰਿਆ, ਬਲਦਾ ਹਮੇਲਾ ਪਾਈ ਕੰਨ ਕੋਰਿਆ। ਉੱਡ ਕੇ ਗਰਦ ਚੜੀ ਅਸਮਾਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਬੀੜ ਦੇ ਨਜ਼ਦੀਕ ਚੱਲ, ਬੀੜ ਦੇ ਨਜ਼ਦੀਕ ਚੱਲ ਕੇ ਜਾਵਦੇ, ਉੱਠ ਕੇ ਤੇ ਬਾਬਾ ਬੁੱਢਾ ਜੀ ਤਕਾਵਦੇ। ਪੁੱਛਦੇ ਸਿੱਖਾਂ ਨੂੰ ਕੈਸਾ ਕੰਮ ਸਾਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਸਿੱਖ ਕਹਿੰਦੇ ਆਵਦੇ ਗੁਰੂ ਕੇ ਮੈਲਿਆ, ਦਾਸ ਦਾਸੀਆਂ ਤੇ ਸੰਗਤਾਂ ਵੀ ਗੈਲਿਆ। ਕਰੀਏ ਅਮਨ ਜਾ ਕੇ ਸਨਮਾਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਬਾਬਾ ਬੁੱਢਾ ਬੋਲਦਾ ਬਚਨ ਨਿਦਰੇ, ਭਾਜਣਾ ਲੈ ਚੱਲ ਪੈ ਗੁਰੂ ਕੇ ਕਿਧਰੇ। ਇਹਨਾਂ ਦੇ ਪਾਦਾ ਕੀ ਆ ਗਿਆ ਤੂਫਾਨਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਜਿਉਣ ਸਿੰਘਾ ਬੀੜ ਵਿੱਚ ਪਹੁੰਚ ਜਾਵਦੀ, ਨਾਨਾ ਪ੍ਰਕਾਰ ਪੇਟਾ ਹੈ ਟਿਕਾਵਦੀ। ਦਿਲੀ ਭਾਵਨਾ ਵੀ ਕਰਦੀ ਬਿਆਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ, ਗੰਗਾ ਮਾਤਾ ਹੋਈ ਬੀੜ ਨੂੰ ਰਵਾਣਿਆ। ਇਸ ਪ੍ਰਕਾਰ ਦੇ ਨਾਲ ਮਾਤਾ ਗੰਗਾ ਜੀ ਆਖਰਕਾਰ ਬੀੜ ਦੇ ਵਿੱਚ ਪਹੁੰਚ ਗਏ ਨੇ। ਦੂਜੇ ਪਾਸੇ ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤਾ ਕਿ ਗੁਰੂ ਕਿਆਂ ਨੂੰ ਕਿਧਰੋਂ ਦੀਆਂ ਭਾਜਣਾ ਪੈ ਗਈਆਂ ਨੇ। ਬੀੜ
ਨਿਕਟ ਮਾਤਾ ਗਈ, ਦੇਖਾ ਬਣ ਤਬ ਐਸ, ਜਾਣ ਅਸ਼ੋਕ ਖਾਂਡ ਵੀ ਹੈ ਸੋਹ ਨੀਲ ਕੰਨ ਜੈਸ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਬੀੜ ਦੇ ਵਿੱਚ ਪਹੁੰਚੇ ਨੇ ਮਾਤਾ ਗੰਗਾ ਜੀ, ਤੇ ਕਵੀ ਜੀ ਲਿਖਦੇ ਨੇ ਉਹਨਾਂ ਨੇ ਉਸ ਬੀੜ ਨੂੰ, ਉਸ ਬਨ ਨੂੰ ਅਜੀਬ ਕਿਸਮ ਦਾ ਦੇਖਿਆ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤ ਅਲੌਕਿਕ ਕਿਸਮ ਦਾ ਜਿਹੜਾ ਉਹ ਬੀੜ ਦਾ ਦ੍ਰਿਸ਼ ਹੈ ਉਹ ਮਾਤਾ ਜੀ ਨੂੰ ਦਿਖਾਈ ਦਿੱਤਾ ਹੈ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਜਨ ਅਸ਼ੋਕ ਖਾਂਡ ਵੇ ਸੋ ਨੀਲ ਕੰਨ ਜੈਸ। ਜਿਸ ਤਰ੍ਹਾਂ ਕਿ ਅਸ਼ੋਕ ਖਾਂਡਵ ਹੋਵੇ, ਅਸ਼ੋਕ ਬਣ ਹੋਵੇ, ਨੀਲੇ ਰੰਗ ਦਾ ਬੱਦਲ ਇਸ ਪ੍ਰਕਾਰ ਦੇ ਨਾਲ ਦਿਖਾਈ ਦੇ ਰਿਹਾ। ਇਸ ਖਾਂਡਵ ਦੇ ਬਾਰੇ ਵੀ ਇੱਕ ਇਤਿਹਾਸ ਹੈ। ਜਿਸ ਤਰ੍ਹਾਂ ਕਿ ਕਾਨ ਸਿੰਘ ਜੀ ਨਾਭਾ ਨੇ ਆਪਣੇ ਮਹਾਨ ਕੋਸ਼ ਦੇ ਵਿੱਚ ਖਾਂਡਵ ਦਾ ਜ਼ਿਕਰ ਕੀਤਾ, ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂਗਾ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਕਾਲਕਾ ਪੁਰਾਣ ਅਤੇ ਪਦਮ ਪੁਰਾਣ ਦੇ ਅਨੁਸਾਰ ਖਾਂਡਵੀ ਨਗਰੀ ਦੇ ਉੱਜੜ ਜਾਣ ਤੇ ਦੇਵਤਿਆਂ ਦੀ ਇੱਛਾ ਅਨੁਸਾਰ ਕਾਂਸ਼ੀ ਰਾਜ ਦਾ ਲਗਾਇਆ ਹੋਇਆ ਇੱਕ ਬਣ ਇੱਕ ਜੰਗਲ ਜੋ ਜਮਨਾ ਦੇ ਕਿਨਾਰੇ ਇੰਦਰਪ੍ਰਸਥ ਪੁਰਾਣੀ ਦਿੱਲੀ ਦੇ ਕੋਲ ਸੀ। ਇਹ ਜੰਗਲ ਇੰਦਰ ਦਾ ਪਿਆਰਾ ਸੀ। ਮਹਾਭਾਰਤ ਦੇ ਵਿੱਚ ਕਥਾ ਹੈ ਕਿ ਅਗਨੀ ਦੇਵਤਾ ਨੂੰ ਇੱਕ ਵਾਰ ਬਦਹਜਮੀ ਹੋ ਗਈ। ਉਹਦਾ ਇਲਾਜ ਇਹ ਦੱਸਿਆ ਗਿਆ ਕਿ ਖਾਂਡਵ ਬਣ ਦੀਆਂ ਬੂਟੀਆਂ ਜੇ ਅਗਨੀ ਦੇਵਤਾ ਖਾਵੇ ਤਾਂ ਹਾਜਮਾ ਠੀਕ ਹੋ ਜਾਵੇਗਾ। ਜਦੋਂ ਅਗਨੀ ਦੇਵਤੇ ਨੇ ਵਣ ਨੂੰ ਖਾਣਾ ਸ਼ੁਰੂ ਕੀਤਾ ਤਾਂ ਇੰਦਰ ਨੇ ਮੂਸਲਾਧਾਰ ਵਰਖਾ ਕਰਕੇ ਅੱਗ ਦੀਆਂ ਲਾਟਾਂ ਬੁਝਾ ਦਿੱਤੀਆਂ। ਅੰਤ ਨੂੰ ਅਰਜਨ ਨੇ ਅਗਨੀ ਦੇਵਤੇ ਦੀ ਸਹਾਇਤਾ ਕੀਤੀ। ਅਗਨੀ ਦੇਵਤੇ ਨੇ ਗਾਂਡੀਵ ਤਨਖ ਅਰਜਨ ਨੂੰ ਪ੍ਰਸੰਨ ਹੋ ਕੇ ਦਿੱਤਾ, ਜਿਹਦੇ ਨਾਲ ਅਰਜਨ ਨੇ ਤੀਰਾਂ ਦਾ ਐਸਾ ਛੱਪਰ ਛਾਇਆ ਕਿ ਵਰਖਾ ਦਾ ਅਸਰ ਅਗਨੀ ਦੇਵਤੇ ਦੇ ਉੱਪਰ ਹੋਣ ਨਾ ਦਿੱਤਾ ਅਤੇ ਵਾਣਾਂ ਦੇ ਨਾਲ ਤੀਰਾਂ ਦੇ ਨਾਲ ਬੱਦਲਾਂ ਨੂੰ ਉਡਾ ਦਿੱਤਾ। ਖਾਂਡਵ ਇਸ ਤੋਂ ਇਸ ਪ੍ਰਕਾਰ ਦੇ ਨਾਲ ਖਾਂਡਵ ਦੇ ਬਾਰੇ ਲਿਖਿਆ। ਇਸ ਤੋਂ ਇਲਾਵਾ ਕ੍ਰਿਸ਼ਨਾ ਅਵਤਾਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਲਿਖਦੇ ਨੇ, ਸਤਿਗੁਰੂ ਜੀ ਲਿਖਦੇ ਨੇ, ਖਾਂਡਵ ਜਾਰਨ ਕੋ ਅਗਨੀ ਹਿਤ ਪਾਰਥ ਨੇ ਜਨ ਮੇਘ ਵਿਡਾਰੇ। ਭਾਵ ਕੇ ਅਗਨੀ ਦੇਵਤੇ ਦੀ ਰੱਖਿਆ ਦੇ ਵਾਸਤੇ ਜਿਹੜਾ ਪਾਰਥ ਸੀ, ਜਿਹੜਾ ਅਰਜਨ ਸੀ, ਉਹਨੇ ਪਾਰਥ ਨੇ ਮੇਘਾਂ ਨੂੰ ਭਾਵ ਕੇ ਬੱਦਲਾਂ ਨੂੰ ਉਡਾ ਕੇ ਦੂਰ ਕਰ ਦਿੱਤਾ ਸੀ। ਇਸ ਪ੍ਰਕਾਰ ਦੇ ਨਾਲ ਖਾਂਡਵ ਦਾ ਜ਼ਿਕਰ ਕੀਤਾ ਹੈ। ਸੋ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਪ੍ਰਮਾਣ ਦੇ ਰਹੇ ਨੇ, ਉਹ ਜਿਹੜਾ ਬਣ ਹੈ, ਉਹ ਜਿਹੜਾ ਜੰਗਲ ਬੀੜ ਹੈ, ਇਸ ਤਰ੍ਹਾਂ ਪ੍ਰਤੀਤ ਹੋ ਰਹੀ ਹੈ ਕਿ ਜਿਵੇਂ ਖਾਂਡਵ ਬਣ ਹੋਵੇ।
ਬੁੱਢੇ ਜੀ ਕਾ ਤੇਜ ਤਬ ਮਾਤਾ ਨੈਣ ਦਿਖਾਏ, ਅਤੇ ਨਿਵੜ ਬਨ ਮੈਂ ਫਿਰੈ ਪਸ਼ੂ ਜੀਵ ਇਕ ਠਾਏ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਾਬਾ ਬੁੱਢਾ ਜੀ ਦਾ ਜਿਹੜਾ ਤੇਜ ਪ੍ਰਤਾਪ ਸੀ, ਉਹ ਮਾਤਾ ਗੰਗਾ ਜੀ ਨੇ ਉੱਥੇ ਆਪਣੀ ਅੱਖਾਂ ਦੇ ਨਾਲ ਦੇਖਿਆ। ਕਵੀ ਜੀ ਲਿਖਦੇ ਨੇ, ਅਤੇ ਨਿਵੜ ਬਣ ਮੈਂ ਫਿਰੈ ਪਸ਼ੂ ਜੀਵ ਇਕ ਠਾਏ। ਭਾਵ ਕੇ ਬੜੇ ਨਿਡਰ ਹੋ ਕੇ ਉਸ ਬੀੜ ਦੇ ਵਿੱਚ ਸਾਰੇ ਪਸ਼ੂ ਪੰਛੀ ਫਿਰ ਰਹਿ ਸਨ। ਭਾਵ ਕੇ ਕਿਸੇ ਕੋਈ ਵੀ ਇੱਕ ਦੂਜੇ ਦੇ ਉੱਤੇ ਹਮਲਾ ਨਹੀਂ ਸੀ ਕਰਦਾ।
ਸੇਬਰ ਅੰਬ ਸੇਬਰ ਨਿੰਬ ਖਜੂਰ ਅਪਾਰ ਆਂਬਰ ਤੂਤ ਪਲਾਹ ਹਜ਼ਾਰਾ।
ਸੇਬਾਂ ਦੇ ਰੁੱਖ ਨੇ, ਨਿੰਬੂਆਂ ਦੇ ਬੂਟੇ ਨੇ, ਖਜੂਰਾਂ ਦੇ ਵੱਡੇ ਰੁੱਖ ਨੇ, ਇਸ ਤੋਂ ਇਲਾਵਾ ਅੰਬ ਨੇ, ਤੂਤ ਨੇ ਤੇ ਪਲਾਹ ਦੇ ਹਜ਼ਾਰਾਂ ਹੀ ਜਿਹੜੇ ਰੁੱਖ ਨੇ ਉਸ ਬੀੜ ਦੇ ਵਿੱਚ ਖਲੋਤੇ ਨੇ।
ਕਹਿ ਲੋ ਗਨੋ ਬਣੈ ਪ੍ਰਭ ਤਾਈ ਮਾਨੋ ਬੀੜ ਕੇ ਘਟ ਉਮਡਾਈ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕਿਥੋਂ ਤੱਕ ਮੈਂ ਉਥੋਂ ਦੀ ਸੋਭਾ ਦਾ, ਉਥੋਂ ਦੀ ਪ੍ਰਭਤਾਈ ਦਾ ਬਿਆਨ ਕਰਾਂ। ਮਾਨੋ ਕਿਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਉਹ ਕੋਈ ਬੀੜ ਨਾ ਹੋਵੇ, ਵੱਡੀ ਸਾਰੀ ਬੱਦਲਾਂ ਦੀ ਕਟਾ ਚੜ ਕੇ ਆਈ ਹੋਵੇ।
ਮੋਰ ਸ਼ਬਦ ਬੋ ਪਾਤਨ ਕਰ ਸਿੰਘ ਮ੍ਰਿਗ ਇਕੱਠੇ ਹੋਏ ਫਿਰੈ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਮੋਰ ਨੇ, ਉਹ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦੇ ਨਾਲ ਉੱਥੇ ਪਹਿਲਾਂ ਪਾ ਕੇ ਆਵਾਜ਼ਾਂ ਕੱਢ ਰਹੇ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ, ਸਿੰਘ ਮ੍ਰਿਗ ਇਕੱਠੇ ਹੋਏ ਫਿਰੈ। ਸਿੰਘ ਭਾਵ ਕੇ ਸ਼ੇਰ ਤੇ ਮ੍ਰਿਗ ਭਾਵ ਕੇ ਜਿਹੜੇ ਹਿਰ ਨੇ, ਉਹ ਇੱਕ ਦੂਜੇ ਦੇ ਨਾਲ ਹੀ ਮਿਲ ਕੇ ਫਿਰਦੇ ਨੇ। ਆਮ ਤੌਰ ਦੇ ਉੱਤੇ ਐਸਾ ਹੈ ਕਿ ਹਿਰਨ ਤੇ ਜਾਂਦਾ ਹੀ ਨਹੀਂ ਹੈ ਸ਼ੇਰ ਦੇ ਲਾਗੇ, ਕਿਉਂਕਿ ਸ਼ੇਰ ਦਾ ਉਹ ਸ਼ਿਕਾਰ ਹੈ, ਸ਼ੇਰ ਮਾਰ ਦਿੰਦਾ ਹੈ ਹਿਰਨ ਨੂੰ ਤੇ ਖਾ ਜਾਂਦਾ। ਪਰ ਕਵੀ ਜੀ ਬਿਆਨ ਕਰ ਰਹੇ ਨੇ ਕਿ ਬਾਬਾ ਜੀ ਦੇ ਪ੍ਰਤਾਪ ਦਾ ਪ੍ਰਭਾਵ ਐਸਾ ਸੀ ਕਿ ਸ਼ੇਰ ਤੇ ਹਿਰਨ ਇਕੱਠੇ ਹੀ ਫਿਰਦੇ ਸਨ ਉਸ ਝੱਲ ਦੇ ਵਿੱਚ, ਉਸ ਬੀੜ ਦੇ ਵਿੱਚ।
ਮੋਰ ਮਾਰ ਬੈਠੇ ਇਕਠਾਨਾ
आजा सिंह फिर पलटाना।
जेड़े मोर ने ते जेड़े मोरां नू मारन वाले जानवर ने ओह भी इकट्ठे ही बैठे हुए ने। आजा सिंह फिर है पलटाना। आजा पाव के बकरी जां बकरे कवि जी लिखते ने ओह भी सिंह दे लागे शेर दे लागे बिलकुल निरपैता दे नाल विचर रहे ने। पाव के उन्हां नू किसे प्रकार दा कोई जिवें डर ही नहीं हुंदा। सतगुरु प्रताप सिंह सच्चे पातशाह जी दे पवित्र उपदेश दे विच जिक्र आउंदा है। सतगुरु प्रताप सिंह जी कहिंदे ने कि दसवें पातशाह जी ने दसम ग्रंथ दे विच एक साध दे डेरे दा जिक्र कीता है, आश्रम दा जिक्र कीता है, जिथे पूरे प्रकार दे नाल ऐसा ही हुंदा है। सतगुरु गोविंद सिंह सच्चे पातशाह जी ने दसम ग्रंथ दे विच इस प्रकार दे नाल लिखिया। सतगुरु जी लिखदे ने कहूं सिंघनी दूध बच्चे बच्छे चुंगावे। ऐसा देखा गया कि जेड़ी शेरनी है ओ बच्चियां नू गऊ दे बच्चियां नू दूध चुंगा रही। कहूं सिंघनी दूध बच्छे चुंगावे, कहूं सिंघ लै संग गऊआं चरावे। प्रभाव इन्ना सी साध दा कि जेड़ा सिंघ है ओ जेड़ा शेर है ओ गऊआं नू चारण दे वास्ते उन्हां दे नाल जांदा सी। फिरै सर्प निरक्रुद तो निसथलान। इस तो अलावा सतगुरु गोविंद सिंह जी लिखते ने उत्थे जेड़े सप सन ओह भी बिलकुल व्यो तो जहर तो क्रोध तो दूर सन। पाव के इसे प्रकार दे नाल ओह सप भी उत्थे विचर रहे सन, जेड़े किसे नू कटदे नहीं सन, जेड़े किसे नू डंगदे नहीं सन। अगे सतगुरु गोविंद सिंह जी लिखते ने कहूं शास्त्री सत्र कोख कथान। इस तो अलावा जेडे शास्त्रां दे जानकार ने जेडे वड्डे ज्ञानी ने ओ भी उस जगह दे उत्ते अपने वैरियां दी अपने दुश्मनां दी सोभा दा ही बयान कर रहे ने। ऐसा कदे हो नहीं सकदा, सारियां गल्लां अत कथन ने। जेड़ा शेर जेड़ी शेरनी है ओ कदे वच्छे नूं दुध नहीं चंगाउंदी, जेड़ा शेर है कदे गौआं चारण दे वास्ते नहीं जांदा। इसे प्रकार दे नाल सप कदे व्यो नहीं छड़ सकदा, ओ जहर नूं छड़ नहीं सकदा। इसे प्रकार दे नाल कोई ज्ञानी शास्त्री बंदा होवे ते उहदा कोई वैरी होवे ते फिर उहदी सिफत करे, इह ते असंभव गल है। पर सतगुरु गोविंद सिंह जी कहिंदे ने कि ऐसा उत्थे हो रहा सी। सतगुरु प्रताप सिंह जी ने भी इसका प्रमाण दिता है। हुण उसे प्रकार दे नाल ग्रंथाकार जी बयान कर रहे ने कि बाबा बुढ़ा जी उस बीड़ दे विच रहिंदे ने। बाबा बुढ़ा जी दे प्रताप दा इन्ना प्रभाव है कि उत्थे इसे प्रकार दा वर्तारा वर्त रहा है। जेड़े बकरे जां बकरियां ने ओह भी शेर दे लागे फिर रहियां ने, शेर दे लागे हिरण भी विचर रहे ने। इसे प्रकार दे नाल किसे दा कोई भी जड़ा नुकसान है दूजा जानवर नहीं करना चाह रहे।
बुढ़े साहिब तप प्रवताई, माता निज नैनन लख पाई।
ग्रंथाकार जी लिखदे ने कि बाबा बुढ़ा जी दे तप दी जड़ी प्रवता सी, ਉਹਨਾਂ ਦੇ ਤਪ ਦਾ ਜਿਹੜਾ ਪ੍ਰਭਾਵ ਸੀ ਮਾਤਾ ਗੰਗਾ ਜੀ ਨੇ ਉੱਥੇ ਆਪਣੀ ਅੱਖਾਂ ਦੇ ਨਾਲ ਜਾ ਕੇ ਵੇਖੇ।
ਮਾਤ ਗੰਗ ਪੁਣ ਗਈ ਸੋ ਤਹਾਂ, ਬੁੱਢਾ ਸਾਹਿਬ ਸਥਿਤ ਜਹਾਂ।
ਗ੍ਰੰਥਾਕਾਰ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਆਪਣਿਆਂ ਕਦਮਾਂ ਨੂੰ ਮਾਤਾ ਗੰਗਾ ਜੀ ਨੇ ਅੱਗੇ ਵਧਾਇਆ ਹੈ। ਤੁਰ ਕੇ ਉਸ ਜਗ੍ਹਾ ਦੇ ਉੱਤੇ ਮਾਤਾ ਗੰਗਾ ਜੀ ਪਹੁੰਚੇ ਨੇ, ਜਿਸ ਜਗ੍ਹਾ ਦੇ ਉੱਤੇ ਚੌਂਕੜਾ ਲਾ ਕੇ ਬਾਬਾ ਬੁੱਢਾ ਜੀ ਬੈਠੇ ਹੋਏ ਸਨ। ਇਸ ਪ੍ਰਕਾਰ ਦੇ ਨਾਲ ਮਾਤਾ ਗੰਗਾ ਜੀ ਹੁਣ ਵਰਦਾਨ ਲੈਣ ਦੇ ਵਾਸਤੇ ਬਾਬਾ ਬੁੱਢਾ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੀ ਹੈ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैप्पी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है पर